ਸਤਨਾਮ ਆਖੇ ਗੁਰੂ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੂ ਤੂੰ ਠਾਕੁਰ ਉੱਚ ਭਗਵਾਨਾ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਂ ਪਾਲੈ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਂ ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਨੇ ਜੋ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪਾਕ ਪਵਿੱਤਰ ਧਰਤੀ 'ਤੇ ਸਮੁੱਚੀ ਕੌਮ ਪ੍ਰਤੀ ਅਨਮੋਲ ਕੀਮਤੀ ਬਚਨ ਕੀਤੇ ਕਿਉਂਕਿ ਕਲਗੀਧਰ ਪਿਤਾ ਮਹਾਰਾਜ ਜੀ ਨੇ ਆਪਣਾ ਪੰਜ ਭੂਤਕ ਸਰੂਪ ਅਲੋਪ ਕਰਨ ਤੋਂ ਬਾਅਦ ਗੁਰੂ ਸ਼ਬਦ ਦੇ ਰੂਪ ਅੰਦਰ ਸਦਾ ਲਈ ਵਿਰਾਜਮਾਨ ਹੋਣਾ ਸੀ। ਇਸ ਲਈ ਵੱਧ ਤੋਂ ਵੱਧ ਸਿੱਖਾਂ ਗੁਰਸਿੱਖਾਂ ਨੇ ਬੇਨਤੀਆਂ ਕੀਤੀਆਂ ਕਿ ਸਤਿਗੁਰੂ ਦੇ ਮੁੱਖ ਤੋਂ ਬਚਨ ਸੁਣੀਏ। ਜੋ ਗਰੀਬ ਨਿਵਾਜ ਪਿਤਾ ਨੇ ਸਮੁੱਚੇ ਪੰਚ ਲਈ ਗੁਰੂ ਨਾਨਕ ਪਿਤਾ ਜੀ ਦੇ ਬਣਾਈ ਇਸ ਕੌਮ ਲਈ ਜੋ ਅਸੂਲ ਸਨ ਉਹਨਾਂ ਨੂੰ 52 ਬਚਨਾਂ ਦੇ ਰਾਹੀਂ ਬਿਆਨ ਕੀਤਾ। ਆਪਾਂ ਪਿਛਲੇ ਦਿਨਾਂ ਤੋਂ ਵਿਚਾਰ ਪ੍ਰਾਰੰਭ ਕੀਤੀ ਹੈ। 3 ਬਚਨ ਸਤਿਗੁਰੂ ਜੀ ਦੇ ਆਪਾਂ ਵਿਚਾਰ ਚੁੱਕੇ ਹਾਂ। ਕੁਝ ਸੰਗਤਾਂ ਅੱਜ ਆਈਆਂ ਕਾਰਨ ਨਵੀਆਂ ਨਹੀਂ ਤਾਂ ਰੋਜ਼ ਦੇਖ ਰਿਹਾ ਆਪ ਸਾਰੇ ਹਾਜ਼ਰੀ ਭਰ ਹੀ ਰਹੇ ਹੋ। ਇਸ ਲਈ ਮੈਂ ਥੋੜ੍ਹਾ ਜਿਹਾ 1-2 ਮਿੰਟ ਬਿਨਿੰਗ ਕੀਤੀ। ਆਓ ਸਾਰੇ ਕਲਗੀਆਂ ਵਾਲੇ ਪਿਤਾ ਦੇ ਚਰਨਾਂ ਵਿੱਚ ਜੁੜੋ, ਬੜੇ ਪਿਆਰ ਅਦਬ ਸਹਿਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦਾ ਸਭ ਤੋਂ ਪਹਿਲਾ ਬਚਨ ਸੀ ਭਈ ਹਰ ਗੁਰੂ ਕਾ ਸਿੱਖ ਧਰਮ ਦੀ ਕਿਰਤ ਅਵਸ਼ ਕਰੇ। ਆਪਾਂ ਵਿਚਾਰ ਚੁੱਕੇ ਹਾਂ ਭਈ ਇਕੱਲੀ ਕਿਰਤ ਦਾ ਨੁਕਸਾਨ ਕੀ ਹੈ ਅਤੇ ਧਰਮ ਦੀ ਕਿਰਤ ਕਰਨ ਦੇ ਕੌਮ ਨੂੰ ਲਾਭ ਕੀ ਹਨ। ਦੂਸਰਾ ਹੁਕਮ ਸੀ ਗਰੀਬ ਨਿਵਾਜ ਪਿਤਾ ਜੀ ਦਾ, ਧਰਮ ਦੀ ਕਿਰਤ ਵਿੱਚੋਂ ਹਰ ਸਿੱਖ ਦਸਵੰਧ ਜ਼ਰੂਰ ਕੱਢੇ। ਦਸਵੰਧ ਦੇਣ ਦੇ ਨਾਲ ਆਤਮਕ ਬੁਲੰਦੀਆਂ ਨੂੰ ਕਿਵੇਂ ਗੁਰੂ ਨਾਨਕ ਪਿਤਾ ਦੀ ਕਿਰਪਾ ਨਾਲ ਛੋਈ ਦਾ ਕਹਿ। ਦਸਵੰਧ ਦੀ ਪਰੰਪਰਾ ਸਤਿਗੁਰੂ ਜੀ ਨੇ ਬਣਾ ਕੇ ਕਿਵੇਂ ਸਦਾ ਲਈ ਰੱਬ ਦੇ ਘਰ ਅੰਦਰ ਸਿੱਖ ਦਾ ਇੱਕ ਅਕਾਊਂਟ ਖੁਲਾ ਦਿੱਤਾ ਵੀ ਰੱਬ ਅਤੇ ਸਿੱਖ ਆਪਸ ਵਿੱਚ ਇਕੱਠੇ ਰਹਿਣ, ਕਦੇ ਵੱਖ ਨਾ ਹੋ ਸਕਣਗੇ। ਤੀਸਰਾ ਬਚਨ ਗੁਰੂ ਕੇ ਪਿਆਰਿਓ ਕੱਲ੍ਹ ਸੀ ਉਹ ਸੀ ਸਤਿਗੁਰੂ ਜੀ ਦਾ ਹਰ ਸਿੱਖ ਗੁਰੂ ਕੀ ਬਾਣੀ ਵੱਧ ਤੋਂ ਵੱਧ ਜ਼ੁਬਾਨੀ ਯਾਦ ਕਰੇ। ਗੁਰਬਾਣੀ ਕੰਠ ਕਰਨ ਦੇ ਕੀ ਲਾਭ ਕਰਨ, ਸਤਿਗੁਰੂ ਜੀ ਨੇ ਕੱਲ੍ਹ ਕਿਰਪਾ ਕਰਕੇ ਬਚਨ ਕਰਵਾਏ ਸੀ ਅਤੇ ਚੌਥਾ ਬਚਨ ਪ੍ਰਾਰੰਭ ਕੀਤਾ ਸੀ, ਪਰ ਵਿਚਾਰ ਪੂਰੀ ਨਾ ਹੋਣ ਕਾਰਨ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਉਹ ਬਚਨ ਇਹ ਭਈ ਹਰ ਗੁਰੂ ਕਾ ਸਿੱਖ ਗੁਰੂ ਨਾਨਕ ਨਾਮ ਲੇਵਾ। ਗੁਰਬਾਣੀ ਦੇ ਅਰਥ ਸਿੱਖ ਵਿਦਵਾਨਾਂ ਪਾਸੋਂ ਅਵਸ਼ ਪੜ੍ਹੇ। ਹੁਣ ਜਰਾ ਧਿਆਨ ਮਾਰਿਆ ਜੇ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਬਾਣੀ ਦੇ ਅਰਥ ਇਹਦਾ ਮਤਲਬ ਸਤਿਗੁਰੂ ਚਾਹੁੰਦੇ ਹਰ ਸਿੱਖ ਨੂੰ ਆਉਂਦੇ ਚਾਹੀਦੇ ਨੇ। ਜੇ ਅਰਥ ਨਾ ਸਾਨੂੰ ਆਉਣਗੇ, ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕੋਲੋਂ ਪੂਰਾ ਲਾਭ ਨਹੀਂ ਲੈ ਸਕਾਂਗੇ। ਪਰ ਮੈਂ ਆਰੰਭ ਵਿੱਚ ਇੱਕ ਬੇਨਤੀ ਕਰਨਾ ਚਾਹਾਂਗਾ, ਮੇਰੇ ਕੌਮ ਦੇ ਅੰਦਰ ਦੋ ਵਿਚਾਰਧਾਰਾਂ ਬਰਾਬਰ ਚੱਲੀਆਂ ਆ ਰਹੀਆਂ ਨੇ। ਉਹ ਦੋਨੋਂ ਵਿਚਾਰਧਾਰਾ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਹੁਕਮ ਮੁਤਾਬਕ ਨਹੀਂ, ਇਹ ਸਾਡੀ ਆਪਣੀ ਸਿਆਣਪ ਵਿੱਚੋਂ ਧਾਰਨਾਵਾਂ ਨਿਕਲੀਆਂ ਨੇ। ਇੱਕ ਉਹ ਧਿਰਕ ਹੈ ਜਿਨ੍ਹਾਂ ਦਾ ਖਿਆਲ ਇਹ ਵੀ ਕੇਵਲ ਅਤੇ ਕੇਵਲ ਗੁਰੂ ਕੀ ਬਾਣੀ ਪੜ੍ਹਨੀ ਚਾਹੀਦੀ ਹੈ, ਪਰ ਉਸ ਬਾਣੀ ਦੀ ਵਿਆਖਿਆ ਵਾਸਤੇ ਅਰਥ ਪੜ੍ਹਨ ਦੀ ਲੋੜ ਕੋਈ ਨਹੀਂ, ਅਰਥ ਆਪਣੇ ਆਪ ਅੰਦਰੋਂ ਨਿਕਲਣਗੇ। ਅਤੇ ਦੂਸਰੇ ਉਹ ਧਿਰਕ ਹੈ ਜਿਨ੍ਹਾਂ ਦਾ ਖਿਆਲ ਇਹ ਵੀ ਪਹਿਲਾਂ ਸਿੱਖ ਨੂੰ ਗੁਰੂ ਕੀ ਬਾਣੀ ਦੇ ਅਰਥ ਪੜ੍ਹਨੇ ਚਾਹੀਦੇ ਨੇ ਅਤੇ ਬਾਣੀ ਬਾਅਦ ਵਿੱਚ ਪੜ੍ਹੇ, ਦੋ ਨੇ ਬਰਾਬਰ ਤੁਰੀਆਂ ਆ ਰਹੀਆਂ। ਸਾਡਾ ਸੁਭਾਅ, ਅਸੀਂ ਹਰ ਬਚਨ ਨੂੰ ਹਰ ਪਰੰਪਰਾ ਨੂੰ ਉਲਾਰ ਹੋ ਕੇ ਵੇਖਦੇ ਹਾਂ। ਜਦੋਂ ਕਿ ਧਿਆਨ ਮਾਰੋ, ਸਿੱਖੀ ਦੀ ਪਰੰਪਰਾ ਕੀ ਹੈ ਪਿਆਰਿਓ, ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਪਵਿੱਤਰ ਬਾਣੀ ਦਾ ਜਾਪ ਕਰਨਾ ਜ਼ਰੂਰੀ ਹੈ, ਉੱਥੇ ਨਾਲ ਉਹਦੇ ਅਰਥ ਜ਼ਰੂਰ ਆਉਣੇ ਚਾਹੀਦੇ ਹਨ। ਅਤੇ ਦੂਸਰੇ ਪਾਸੇ ਜਿੱਥੇ ਅਰਥ ਪੜ੍ਹਨ ਵਾਲਿਆਂ ਦੀ ਧਾਰਨਾ ਵੀ ਕੇਵਲ ਅਰਥ ਆਉਣ, ਉਹ ਨਿਤਨੇਮ ਕਰਨੀ ਨਾ, ਸਤਿਗੁਰੂ ਕੀ ਬਾਣੀ ਦਾ ਜਾਪ ਕਰਨੀ ਨਾ, ਉਹ ਸਾਰੀ ਜ਼ਿੰਦਗੀ ਅਰਥ ਹੀ ਪੜ੍ਹਦੇ ਰਹਿ ਜਾਂਦੇ ਹਨ, ਪਰ ਉਹ ਪਵਿੱਤਰ ਬਾਣੀ ਦਾ ਜਾਪ ਨਹੀਂ ਕਰਦੇ, ਗੱਲ ਅਧੂਰੀ ਰਹਿ ਗਈ। ਜਦੋਂ ਕਿ ਹੁਣ ਜਰਾ ਧਿਆਨ ਮਾਰੋ, ਇਹਨਾਂ ਦੋਨਾਂ ਗੱਲਾਂ ਦੀ ਜ਼ਰੂਰਤ ਹੈ। ਕੇਵਲ ਅਤੇ ਕੇਵਲ ਅਰਥ ਨਹੀਂ ਪੜ੍ਹਨੇ, ਅਰਥ ਪੜ੍ਹਨੇ ਹਨ ਪਵਿੱਤਰ ਬਾਣੀ ਨੂੰ ਸਮਝ ਕੇ ਗੁਰੂ ਨਾਲ ਜੁੜਨ ਲਈ। ਗੁਰੂ ਕੀ ਬਾਣੀ ਦਾ ਜਾਪ ਕਰਨਾ ਹੈ। ਜੇ ਅੰਦਰ ਅਰਥ ਆਉਂਦੇ ਹੋਣਗੇ ਤਾਂ ਮੈਂ ਬੇਨਤੀ ਕਰਾਂ ਪਿਆਰਿਓ, ਅੱਜ ਜਿੰਨਾ ਇਸ ਕੌਮ ਦੇ ਅੰਦਰ ਭਰਮ ਭੁਲੇਖੇ ਪੈ ਚੁੱਕੇ ਹਨ, ਜਿਤਨਾ ਅੱਜ ਪਾਖੰਡ ਹੋ ਰਿਹਾ ਹੈ, ਜਿਤਨਾ ਅੱਜ ਸਿੱਖੀ ਦੇ ਅੰਦਰ ਘਾਤ ਹੋ ਰਿਹਾ, ਉਹ ਕਦੇ ਨਾ ਹੁੰਦਾ ਜੇ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਜਾਣਦਾ ਹੁੰਦਾ। ਵੇਖੋ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਸਮਰੱਥ ਗੁਰੂ ਹਨ, ਜਦੋਂ ਉਹਨਾਂ ਦੇ ਪਵਿੱਤਰ ਅਰਥ ਨਹੀਂ ਨਾ ਆਉਂਦੇ ਹੋਣਗੇ, ਇੰਨਾ ਅਨਰਥ ਹੁੰਦਾ ਸਿੱਖ ਸਟੇਜਾਂ ਤੋਂ, ਪਰ ਉਹਨੂੰ ਬਿਆਨ ਕਰਨ ਲੱਗਿਆਂ ਅੰਦਰ ਜ਼ਰੂਰ ਡਰਦਾ ਏ ਵੀ ਕਿਸੇ ਦੂਸਰੇ ਦਾ ਨਿਰਾਦਰ ਨਾ ਹੋ ਜਾਏ। ਇਹ ਗੁਰੂ ਨਾਨਕ ਦੀ ਸਟੇਜ ਕਿਸੇ ਦਾ ਨਿਰਾਦਰ ਕਰਨ ਵਾਸਤੇ ਨਹੀਂ, ਇਹ ਤਾਂ ਪਿਆਰ ਵੰਡਦੀ ਏ ਅਤੇ ਗੁਰੂ ਨਾਲ ਜੋੜਦੀ। ਪਰ ਸੱਚਾਈ ਹੈ, ਕੁਝ ਮੈਂ ਪ੍ਰਮਾਣ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ। ਵੇਖੋ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਬਾਣੀ ਦਾ ਇੱਕ ਪਾਸੇ ਇਹ ਸ਼ਬਦ ਆਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਅਰਥ ਇਹ ਵੇਨਾ ਭਈ ਜੋ ਆਇਆ ਉਸ ਨੂੰ ਇੱਕ ਦਿਨ ਜਾਣਾ ਪਵੇਗਾ, ਕੋਈ ਇੱਥੇ ਸਦਾ ਲਈ ਟਿਕਿਆ ਨਹੀਂ। ਜਾਂ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਜੋ ਪੈਦਾ ਹੋਇਆ ਉਸਨੇ ਖਤਮ ਹੋਣਾ ਹੈ। ਹੁਣ ਉਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਖ ਰਹੇ, ਨੈ ਕਿਛ ਜਨਮੈ ਨੈ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਕਹਿਣ ਲੱਗੇ, ਕਦੇ ਨਾ ਮੌਤ ਹੋਈ ਇਹ ਨਾ ਜਨਮ ਹੋਇਆ ਏ। ਅਜੇ ਕਿ ਉੱਚੇ ਫੁਰਮਾਇਆ ਨੇ, ਜੋ ਆਇਆ ਉਸ ਨੂੰ ਚੱਲਣਾ ਅਵਸ਼ ਪਵੇਗਾ। ਇੱਕ ਪਾਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਇਹ ਫੁਰਮਾਇਆ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬਹਿਸਨ ਪਾਈਐ, ਜਾਂ ਕਹਿਣ ਲੱਗੇ ਇਹ ਜਗ ਸੱਚੇ ਕੀ ਕਹਿ ਕੋਠੜੀ ਸੱਚੇ ਕਾ ਵਿੱਚ ਵਾਸ, ਸਿਫਤ ਕੀਤੀ ਨਾ। ਅਤੇ ਦੂਸਰੇ ਪਾਸੇ ਸਹਿਬ ਕਹਿੰਦੇ ਦੁਨੀਆ ਨਾ ਸਾਲਾਖੇ ਜੋ ਮਰ ਵੰਜਸੇ। ਇਹ ਦੁਨੀਆ ਦੀ ਕਦੇ ਸਿਫਤ ਸਲਾਹ ਨਾ ਕਰੇ, ਇਹਦੀ ਜੇ ਸਿਫਤ ਕਰੇਗਾ ਤਾਂ ਤੇਰਾ ਜੀਵਨ ਬਰਬਾਦ ਹੋ ਜਾਏਗਾ। ਸਤਸੰਗੀ ਜਨੋ, ਇੱਕ ਪਾਸੇ ਸਤਿਗੁਰੂ ਪਿਤਾ ਜੀ ਦਾ ਇਹ ਹੁਕਮ ਜਦੋਂ ਅਸੀਂ ਸੁਣਦੇ ਹਾਂ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰੋ ਜਾਈਏ ਭਾਗ, ਸਾਕਤ ਬੰਦੇ ਦੇ ਕੋਲ ਨਾ ਖਲੋਇਆ ਜੇ, ਦੂਰੋਂ ਹੀ ਭੱਜ ਜਾਵੋ। ਅਤੇ ਦੂਸਰੇ ਪਾਸੇ ਸਤਿਗੁਰੂ ਜੀ ਦਾ ਹੁਕਮ ਹੈ ਸਭੈ ਕੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਜਾਂ ਹਜ਼ੂਰ ਕਹਿੰਦੇ ਅਵਲ ਅੱਲੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਅਤੇ ਸੋਚੋਗੇ ਨਾ ਵੀ ਜਦੋਂ ਕੁਦਰਤ ਦੇ ਤਮਾਮ ਬੰਦੇ ਨੇ ਅਤੇ ਸਾਕਤ ਉਹਨਾਂ ਬੰਦਿਆਂ ਤੋਂ ਕਿਧਰੇ ਬਾਹਰ ਪੈਦਾ ਹੋਇਆ ਹੈ, ਉਹ ਵੀ ਤਾਂ ਇਸੇ ਦੁਨੀਆਂ 'ਚ ਪੈਦਾ ਹੋਇਆ। ਹੁਣ ਜਰਾ ਇੱਕ ਨਹੀਂ ਇਹੋ ਜਿਹੇ ਹਜ਼ਾਰਾਂ ਹੀ ਸਾਹਮਣੇ ਤੁਹਾਡੇ ਬਚਨ ਆਉਣਗੇ, ਜੇ ਸਤਿਗੁਰੂ ਕੀ ਬਾਣੀ ਦੇ ਅਰਥ ਨਾ ਆਉਂਦੇ ਹੋਣਗੇ ਅਸੀਂ ਦੁਬਧਾ ਵਿੱਚ ਪਵਾਂਗੇ। ਪਿਆਰਿਓ, ਹੁਣ ਤੁਸੀਂ ਜਾਣਨਾ ਚਾਹੋਗੇ ਵੀ ਇਹ ਦੋ ਗੱਲਾਂ ਕਿਉਂ ਕਹਿਣ, ਗੱਲਾਂ ਦੋ ਨਹੀਂ ਕਹਿਣ। ਜਦੋਂ ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਚਰਨਾਂ ਵਿੱਚ ਕੋਈ ਆਉਂਦਾ ਹੈ ਅਤੇ ਸਤਿਗੁਰੂ ਸਾਡੀ ਉਂਗਲ ਪਕੜ ਕੇ ਰੱਬ ਦੇ ਰਾਹ 'ਤੇ ਤੋਰਦੇ ਨੇ, ਅਤੇ ਤੁਰਨ ਵਾਲਿਆਂ ਨੂੰ ਹਰ ਮੋੜ 'ਤੇ ਗੁਰੂ ਗ੍ਰੰਥ ਸਾਹਿਬ ਪਿਤਾ ਨੇ ਉਪਦੇਸ਼ ਦੇਣਾ ਕਹਿ, ਬੈਰੂਨੀ ਤੌਰ 'ਤੇ ਪਹਿਲੀ ਕਲਾਸ ਦਾ ਸਿਲੇਬਸ ਕੁਝ ਹੋਰ ਕਹਿ, ਦੂਸਰੀ ਦਾ ਹੋਰ ਕਹਿ, ਦਸਵੀਂ ਤੱਕ ਬਦਲ ਗਿਆ, ਬਾਰ੍ਹਵੀਂ ਤੱਕ ਹੋਰ ਬਦਲ ਗਿਆ, ਅੱਗੋਂ ਕੋਰਸ ਲਏ ਵੱਖ ਵੱਖ, ਉਹ ਸਾਰਾ ਕੁਝ ਬਦਲ ਗਿਆ। ਹੁਣ ਗੁਰੂ ਇੱਕ ਕਹਿ ਅਤੇ ਆਉਣ ਵਾਲੀ ਸੰਗਤ ਦੀ ਅਵਸਥਾ ਵੱਖ ਕਹਿ, ਜਿਹੜੀ ਵੀ ਕੋਈ ਸਤਿਗੁਰੂ ਜੀ ਦੀ ਬਾਂਹ ਪਕੜ ਕੇ ਤੁਰਿਆ, ਵੱਖ ਵੱਖ ਅਵਸਥਾਵਾਂ ਕਰਨ, ਜਿਉਂ ਜਿਉਂ ਅੰਦਰ ਦੀ ਦ੍ਰਿਸ਼ਟੀ ਗੁਰੂ ਬਦਲਾਏਗਾ, ਤਿਉਂ ਤਿਉਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਉਸ ਨੂੰ ਉਪਦੇਸ਼ ਕਰੇਗੀ। ਸਤਸੰਗਿਓ, ਮੌਤ ਚੇਤਾ ਕਰਾਈ ਪਈ ਸੱਚਾਈ ਇੱਥੇ ਕਿਸੇ ਨਹੀਂ ਰਹਿਣਾ, ਪਰ ਕਹਿਣ ਲੱਗੇ ਜੇ ਬੰਦਗੀ ਕਰੇਗਾ ਐਹੋ ਜੇ ਤਲ 'ਤੇ ਪਹੁੰਚ ਜਾਏਗਾ ਜਿੱਥੇ ਜਾ ਕੇ ਤੂੰ ਸਦਾ ਲਈ ਅਮਰ ਹੋਣਾ ਏ, ਨਾ ਉੱਥੇ ਮੌਤ ਰਹਿ ਜਾਏਗੀ ਅਤੇ ਨਾ ਉੱਥੇ ਜਨਮ ਰਹੇਗਾ। ਇੱਕ ਪਾਸੇ ਹੁਕਮ ਫੁਰਮਾਇਆ ਨਹੀਂ ਪਈ ਸਾਕਤ ਤੋਂ ਦੂਰ ਰਹੀਂ, ਕਿਉਂਕਿ ਅਜੇ ਸਾਕਤ ਦੀਆਂ ਗੱਲਾਂ ਵਿੱਚ ਤੂੰ ਆ ਸਕਦਾ ਹੈ, ਸਾਕਤ ਦਾ ਪ੍ਰਭਾਵ ਤੇਰੇ 'ਤੇ ਪਵੇਗਾ, ਅਜੇ ਤੂੰ ਖੁਦ ਕਮਜ਼ੋਰ ਏ, ਦੂਸਰੇ ਨੂੰ ਸਮਝਾਉਂਦਾ ਸਮਝਾਉਂਦਾ ਆਪ ਗੁਰਸਿੱਖੀ ਤੋਂ ਦੂਰ ਚਲਾ ਜਾਏਗਾ। ਪਰ ਜਦੋਂ ਕੋਈ ਗੁਰੂ ਸ਼ਬਦ ਦੀ ਕਮਾਈ ਕਰ ਲਵੇ, ਕਹਿਣ ਲੱਗੇ ਹੁਣ ਤੇਰੀ ਦ੍ਰਿਸ਼ਟੀ ਵਿੱਚ ਇੰਨੀ ਪਵਿੱਤਰਤਾ ਆ ਗਈ ਹੈ, ਹੁਣ ਤੈਨੂੰ ਸਾਕਤ ਅਤੇ ਆਮ ਮਨੁੱਖ ਵਿੱਚ ਕੋਈ ਅੰਤਰ ਨਹੀਂ ਨਜ਼ਰ ਆਏਗਾ, ਤੂੰ ਉਦੋਂ ਕਹੇਗਾ ਵੀ ਕੁਦਰਤ ਕੇ ਸਭ ਬੰਦੇ। ਇਹ ਹੁਣ ਜਦੋਂ ਅਵਸਥਾ ਦਾ ਭੇਦ ਏ ਅਤੇ ਉਸ ਭੇਦ ਨੂੰ ਸਮਝਾਂਗੇ ਅਰਚਾ ਨਾਲ, ਅਤੇ ਪਿਆਰਿਓ ਫਿਰ ਜਦੋਂ ਕਿਧਰੇ ਕੀਰਤਨ ਕਰਨਾ ਹੋਵੇ ਜਾਂ ਖੁਸ਼ੀ ਗਮੀ ਦੇ ਸਮਾਗਮ ਹੋਣ ਅਤੇ ਸਾਡੇ ਅੰਦਰ ਅਰਥ ਹੋਣਗੇ, ਅਸੀਂ ਕਦੇ ਗਲਤ ਬਿਆਨੀ ਨਹੀਂ ਕਰਾਂਗੇ, ਅਸੀਂ ਕਦੇ ਸਤਿਗੁਰੂ ਪਿਤਾ ਜੀ ਦੀ ਖਜੂਰੀ ਵਿੱਚ ਪੈ ਕੇ ਦੁਬਧਾ ਵਿੱਚ ਵੀ ਨਹੀਂ ਜਾਵਾਂਗੇ। ਦੂਸਰੀ ਗੱਲ, ਜਦੋਂ ਅੰਦਰ ਅਰਥ ਆਉਣਗੇ ਨਾ ਗੁਰੂ ਕੀ ਬਾਣੀ ਦੇ, ਫਿਰ ਗੁਰਬਾਣੀ ਪੜ੍ਹਨ ਦਾ ਸਵਾਦ ਕੁਝ ਹੋਰ ਹੋਏਗਾ। ਸਵਾਦ ਨਹੀਂ ਕੇਵਲ ਜਿਵੇਂ ਕੱਲ੍ਹ ਬਿਨੀ ਕਰ ਰਿਹਾ ਸਾਂ, ਅਰਥ ਅੰਦਰ ਹੋਣ, ਫਿਰ ਜਦੋਂ ਕਿਧਰੇ ਗੁਰਬਾਣੀ ਦਾ ਜਾਪ ਕਰੀਏ ਜਾਂ ਪਿਆਰਿਓ ਕੀਰਤਨ ਕਰੀਏ, ਅਤੇ ਫਿਰ ਆ ਦੁਨੀਆ ਇੱਕ ਪਾਸੇ ਖੱਟ ਜਾਂਦੀ ਏ, ਆਤਮਾ ਸਿੱਧੀ ਗੁਰੂ ਪਰਮੇਸ਼ਰ ਕੋਲ ਬੇਨਤੀ ਕਰਨ ਲੱਗ ਪੈਂਦੀ ਹੈ, ਸਰੀਰ ਦੀ ਖੋਹ ਹੀ ਮੁੱਕ ਜਾਂਦੀ ਜੇ ਗੁਰੂ ਪਿਆਰਿਓ ਸਿੱਧਾ ਗੁਰੂ ਪਰਮੇਸ਼ਰ ਦੇ ਨਾਲ ਸੰਬੰਧ ਜੁੜਦਾ ਹੈ। ਇਹੀ ਕਾਰਨ ਤੁਸੀਂ ਵੇਖੋਗੇ ਅਰਥ ਜਿਹੜੇ ਕਹਿਣ ਉਹ ਵੀ ਤਾਂ ਪੜ੍ਹਨੇ ਨੇ ਭਈ ਸਿੱਖੀ ਦੀ ਕਮਾਈ ਕਰਨੀ ਹੈ, ਗੁਰਬਾਣੀ ਦਾ ਜਾਪ ਕਰਨਾ ਇਸ ਲਈ ਭਈ ਸਿੱਖੀ ਨੂੰ ਕਮਾਉਣਾ ਏ, ਅਤੇ ਜੇਕਰ ਨਿਸ਼ਾਨਾ ਇਹ ਨਾ ਹੋਵੇ ਭਈ ਕੇਵਲ ਰਸਮੋ ਰਿਵਾਜ਼ ਕੇਵਲ ਰਹਿ ਜਾਣ, ਕੌਮ ਦੇ ਅੰਦਰ ਅੱਜ ਕੀ ਹੋ ਰਿਹਾ ਹੈ, ਕੇਵਲ ਤੇ ਕੇਵਲ ਗੁਰਬਾਣੀ ਨੂੰ ਇੱਕ ਮੰਤਰ ਜਿਹਾ ਬਣਾ ਕੇ ਪੇਸ਼ ਕੀਤਾ ਏ। ਜਿਨ੍ਹਾਂ ਗੱਲਾਂ ਤੋਂ ਸਤਿਗੁਰੂ ਵਰਜ ਰਹੇ ਨੇ ਉਹ ਕੁਝ ਕਰੀ ਵੀ ਜਾ ਰਹੇ ਹਾਂ, ਅਤੇ ਸਤਿਗੁਰੂ ਕੀ ਬਾਣੀ ਦਾ ਜਾਪ ਵੀ ਨਿਰੰਤਰ ਚੱਲ ਰਿਹਾ ਹੈ। ਬਹੁਤ ਵੱਡਾ ਘਾਟਾ ਪੈ ਗਿਆ। ਕਲਗੀਧਰ ਪਿਤਾ ਜੀ ਨੇ ਹੁਕਮ ਜੋ ਕੀਤਾ ਏ, ਗੁਰਬਾਣੀ ਦੇ ਅਰਥ ਜ਼ਰੂਰ ਆਉਂਦੇ ਕੌਣ? ਵੇਖੋ ਜਰਾ, ਮੈਂ ਚਾਹੁੰਦਾ ਦੋ ਚਾਰ ਜ਼ਰੂਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਸਤਿਗੁਰੂ ਦਾ ਹੁਕਮ ਜੋ ਹੋਇਆ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਅੰਦਰ ਸ਼ਬਦ ਆਉਂਦਾ 370 ਅੰਗ 'ਤੇ, ਜੇ ਮੈਂ ਭੁੱਲਦਾ ਨਹੀਂ। ਸ਼ਬਦ ਦੇ ਉੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਭਗਤੀ ਦੀ ਤੁਲਨਾ ਕੀਤੀ ਨੇ ਇਸਤਰੀ ਨਾਲ। ਗੁਰਬਾਣੀ ਅੰਦਰ ਇੰਨਾ ਖਜ਼ਾਨਾ ਏ ਪਿਆਰਿਓ, ਅਸੀਂ ਸਾਰੀ ਜ਼ਿੰਦਗੀ ਵੀ ਅਸੀਂ ਖੋਜਦੇ ਰਹੀਏ ਅਸੀਂ ਮੁੱਕ ਜਾਵਾਂਗੇ, ਪਰ ਸਤਿਗੁਰੂ ਪਿਤਾ ਦਾ ਖਜ਼ਾਨਾ ਥੋੜ੍ਹੀ ਮੁੱਕੇਗਾ। ਕਿਉਂਕਿ ਜਿਉਂ ਜਿਉਂ ਸੁਰਤੀ ਦਾ ਵਿਕਾਸ ਹੋਏਗਾ, ਤਿਉਂ ਤਿਉਂ ਸਤਿਗੁਰੂ ਸਾਨੂੰ ਹੋਰ ਹੀ ਆਤਮਕ ਰੰਗ ਅਤੇ ਨਜ਼ਾਰੇ ਵਿਖਾਈ ਤੁਰੇ ਜਾਣਗੇ। ਗੁਰੂ ਦਾਤਾ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ, ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ, ਜਿਤ ਗ੍ਰਹਿ ਵਸੇ ਸੋ ਸੋਭਾਵੰਤਾ, ਗੁਰਮੁਖ ਪਾਈ ਕਿਨੇ ਵਿਰਲੇ ਜਨਤਾ, ਸੋ ਕਰਨੀ ਕਾਮਨ ਗੁਰਮਿਲ ਕੰਮ ਪਾਈ, ਜਜ ਕਾਜ ਪਰਥਾਏ ਸੁਖਾਈ ਰਖਾਓ, ਜਿਚਰ ਵਸੀ ਪਿਤਾ ਕੈ ਸਾਥ, ਤਿਚਰ ਕੰਤ ਬੋ ਫਿਰੇ ਉਦਾਸ, ਕਰ ਸੇਵਾ ਸਤਿਪੁਰਖ ਮਨਾਇਆ, ਗੁਰ ਆਣੀ ਘਰ ਮੈਂ ਤਾਂ ਸਰਬ ਸੁਖ ਪਾਇਆ। ਸਤਸੰਗਿਓ, ਹੁਣ ਇੱਥੇ ਜਰਾ ਕੁ ਇਹ ਅਰਚਾਂ ਵਿੱਚ ਜਾਵਾਂਗੇ ਅਤੇ ਇੱਕ ਅਨੋਖਾ ਜਿਹਾ ਹੀ ਰਸ ਅਤੇ ਸੁਆਦ ਬਣਦਾ ਤੁਰਿਆ ਜਾਏਗਾ। ਇਹ ਮੈਂ ਇਸ ਗੱਲੋਂ ਖੁਸ਼ ਵੀ ਹਾਂ, ਜਿੱਥੇ ਕੌਮ ਦੇ ਅੰਦਰ ਗਿਰਾਵਟਾਂ ਬਹੁਤ ਵਧੇਰੇ ਆਈਆਂ, ਸਤਿਗੁਰੂ ਦੇ ਹੁਕਮ ਤੋਂ ਅਸੀਂ ਦੂਰ ਜਾ ਕੇ ਦੁੱਖ ਪਾਏ, ਉੱਥੇ ਸਤਿਗੁਰੂ ਦੀ ਮਿਹਰ ਭਰਿਆ ਹੱਥ ਕੌਮ ਦੇ ਰਿਹਾ। ਬੇਅੰਤ ਗੁਰੂ ਕੇ ਪਿਆਰੇ ਸਰੋਤੇ ਜਨ ਬਹੁਤ ਬਹੁਤ ਗੁਰਬਾਣੀ ਦੇ ਗੁੱਝੇ ਅਰਚਾਂ ਨੂੰ ਲੈ ਕੇ ਉਹ ਆਪ ਵੀ ਆਨੰਦ ਲੈ ਰਹੇ ਨੇ ਅਤੇ ਦੂਸਰੇ ਨੂੰ ਵੀ ਦੇ ਰਹੇ ਨੇ। ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਕੇਵਲ ਖਾਸ ਵਿਦਵਾਨ ਲੋਕ ਅਰਥ ਪੜ੍ਹਨ, ਬਾਕੀਆਂ ਨੂੰ ਲੋੜ ਨਹੀਂ। ਇਕੱਲੇ ਇਕੱਲੇ ਸਿੱਖ ਨੂੰ ਜੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਏ, ਉਹਨੂੰ ਸਾਰਿਆਂ ਨੂੰ ਅਰਚਾਂ ਦੀ ਲੋੜ ਏ। ਦੂਜੇ ਸ਼ਬਦਾਂ 'ਚ ਇਸ ਤਰ੍ਹਾਂ ਕਹਿ ਲਓ, ਜਿਹਨੂੰ ਗੁਰੂ ਨਾਨਕ ਸਾਹਿਬ ਦੀ ਲੋੜ ਹੈ ਉਹਨੂੰ ਗੁਰਬਾਣੀ ਦੇ ਅਰਚਾਂ ਦੀ ਜ਼ਰੂਰ ਲੋੜ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ, ਇੱਕ ਭਗਤੀ ਐਹੋ ਜੀ ਔਰਤ ਆਪਣੇ ਆਤਮਾ ਕੰਤ ਦੀ ਬਣਾਓ। ਸਾਡੀ ਆਤਮਾ ਨੂੰ ਕਿਹਾ ਨੇ ਕੰਤ ਪਤੀ, ਭਗਤੀ ਜੋ ਹੈ ਉਹਨੂੰ ਕਿਹਾ ਨੇ ਔਰਤ। ਕਹਿਣ ਲੱਗੇ, ਜਿਵੇਂ ਆਮ ਦੁਨੀਆ ਦੇ ਅੰਦਰ ਕਿਸੇ ਵੀ ਗਮੀ ਖੁਸ਼ੀ ਦੇ ਸਮੇਂ 'ਤੇ ਜਾਣਾ ਹੋਵੇ ਅਤੇ ਆਮ ਲੋਕ ਕਹਿੰਦੇ ਇਕੱਲੇ ਨਾ ਆਇਆ ਜੇ, ਪਰਿਵਾਰ ਨੂੰ ਨਾਲ ਲੈ ਕੇ ਆਇਆ ਜੇ, ਪਤੀ ਪਤਨੀ ਦੋਨੋਂ ਆਇਆ ਜੇ, ਇਹਦੇ ਨਾਲ ਸਾਡੀ ਸ਼ੋਭਾ ਵਡਿਆਈ ਹੈ। ਪਤਨੀ ਨਾਲ ਹੋਵੇ ਜਾਂ ਪਤੀ ਨਾਲ ਹੋਵੇ ਅਤੇ ਇਹ ਸਮਾਜ ਦੇ ਅੰਦਰ ਬੜਾ ਆਦਰ ਮਾਣ ਏ। ਕਹਿਣ ਲੱਗੇ, ਪਿਆਰੇ ਗੁਰਸਿੱਖਾਂ ਤੋਂ ਗੁਰੂ ਕੋਲੋਂ ਭਗਤੀ ਲੈ ਅਤੇ ਜਿੱਥੇ ਵੀ ਖੁਸ਼ੀ ਅਤੇ ਗਮੀ ਦਾ ਮੌਕਾ ਹੋਵੇ ਉੱਥੋਂ ਭਗਤੀ ਰੂਪੀ ਇਸਤਰੀ ਨੂੰ ਨਾਲ ਲੈ ਕੇ ਤੁਰੇ, ਇਕੱਲਾ ਨਾ ਜਾਵੀਂ। ਪਿਆਰਿਆ, ਜੇ ਇਕੱਲਾ ਹੋਏਗਾ ਅਤੇ ਜੀਵਨ ਬਰਬਾਦ ਹੋਏਗਾ। ਭਗਤੀ ਰੂਪ ਇਸਤਰੀ ਨੂੰ ਖੁਸ਼ੀ ਅਤੇ ਗਮੀ ਦੇ ਮੌਕੇ 'ਤੇ ਨਾਲ ਲੈ ਕੇ ਤੁਰੇ, ਫਿਰ ਵੇਖੀ ਤੇਰੀ ਜ਼ਿੰਦਗੀ ਨੂੰ ਕਿਤਨੇ ਰੰਗ ਚੜ੍ਹਦੇ ਨੇ। ਹੁਣ ਜਰਾ ਇੱਥੇ ਇੱਕ ਮਿੰਟ ਲਈ ਖਲੋ ਕੇ ਸੋਚੋ, ਗੁਰੂ ਨੇ ਕਿਹਾ ਸੀ ਭਗਤੀ ਨੂੰ ਜੱਜ ਕਾਜ, ਜੱਗ ਕਰੀ ਜਾਂ ਕੋਈ ਕਾਰਜ ਕਰੀ ਉਹਨੂੰ ਨਾਲ ਰੱਖੀ, ਮਤਲਬ ਸੀ ਗੁਰੂ ਦੇ ਹੁਕਮ ਤੋਂ ਪਰੇ ਨਾ ਖੂਵੀਂ, ਭਗਤੀ ਦਾ ਪੱਲਾ ਨਾ ਛੱਡੀ। ਸਾਡਾ ਗਿਰਾਵਟ ਦਾ ਪੱਖ ਇਹ ਹੈ, ਅਸੀਂ ਬੜੇ ਸੁੱਖਾਂ ਸੁੱਖ ਸੁੱਖ ਕੇ ਘਰ ਅੰਦਰ ਸੰਤਾਨ ਮੰਗਦੇ ਹਾਂ, ਸੁੱਖਾਂ ਸੁੱਖ ਸੁੱਖ ਕੇ ਅਰਦਾਸਾਂ ਕਰ ਕਰਕੇ ਅਸੀਂ ਧੀ ਪੁੱਤ ਦੇ ਵਿਆਹ ਦੀਆਂ, ਭਈ ਇਹਨੂੰ ਸੋਹਣਾ ਵਰ ਮਿਲ ਜਾਏ, ਸੰਜੋਗ ਬਣੇ ਧੀ ਪੁੱਤ ਦਾ, ਅਤੇ ਅਸੀਂ ਆਖਦੇ ਹਾਂ ਸਤਿਗੁਰੂ ਕਿਰਪਾ ਕਰੀ। ਪਰ ਜਦੋਂ ਕਿਰਪਾ ਹੁੰਦੀ ਹੈ ਇਹੋ ਜਿਹੇ ਖੁਸ਼ੀਆਂ ਦੇ ਮੌਕੇ 'ਤੇ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਹਜ਼ੂਰੀ ਅੰਦਰ ਹੀ ਅਰਦਾਸ ਕਰਨ ਤੋਂ ਬਾਅਦ ਅਨਾਊਂਸਮੈਂਟ ਹੋ ਜਾਂਦੀ, ਅਸਾਂ ਹੁਣ ਉੱਥੇ ਚੱਲ ਕੇ ਸਾਰਿਆਂ ਨੇ ਨੱਚਣਾ ਟੱਪਣਾ ਜਿੱਥੇ ਗੁਰੂ ਨਾਨਕ ਦੀ ਭਗਤੀ ਨੂੰ ਬਾਹਰ ਕੱਢ ਕੇ ਅਸੀਂ ਇਕੱਲੇ ਖੋਵਾਂਗੇ। ਸਾਹਿਬ ਨੇ ਤੇ ਕਿਹਾ ਸੀ ਨਾਲ ਰੱਖਣੀ ਏ, ਗੁਰੂ ਤੇਰੇ ਨਾਲ ਹੋਏਗਾ ਤੈਨੂੰ ਤੱਤੀ ਵਾਰ ਨਹੀਂ ਲੱਗਣ ਦੇਵੇਗਾ। ਪਰ ਅਸਾਂ ਨੇ ਇਹ 'ਚ ਹੀ ਆਪਣੇ ਆਪ ਨੂੰ ਮੁਕੰਮਲ ਕੰਮ ਸਮਝ ਲਿਆ। ਵੇਖੋ ਜੀ, ਖੁਸ਼ੀ ਆਈ ਸੀ ਅਸੀਂ ਪਹਿਲਾਂ ਪਾਠ ਕਰਵਾਇਆ ਅਤੇ ਬਾਕੀ ਸਾਰਾ ਕੁਝ ਬਾਅਦ 'ਚ ਕੀਤਾ ਹੈ। ਸਾਡੇ ਘਰ ਅੰਦਰ ਦੁਕਾਨ ਲਈ ਮਕਾਨ ਬਣਾਇਆ, ਕੋਈ ਪੁੱਤ ਦਾ ਵਿਆਹ ਜਾਂ ਧੀ ਪੁੱਤ ਆਇਆ ਸੀ, ਪਹਿਲਾਂ ਅਰਦਾਸ ਕੀਤੀ ਏ, ਬਾਕੀ ਸਾਰਾ ਕੁਝ ਬਾਅਦ ਵਿੱਚ। ਗੁਰੂ ਨੇ ਤਾਂ ਕਿਹਾ ਹੀ ਨਹੀਂ ਵੀ ਬਾਅਦ ਵਿੱਚ ਤੁਸੀਂ ਮਰਜ਼ੀ ਕਰਿਆ ਜੇ। ਸਾਹਿਬ ਨੇ ਤਾਂ ਕਿਹਾ ਸੀ ਤੁਸੀਂ ਜੋ ਵੀ ਕਰਮ ਕਰਨਾ ਹੈ ਉਸ ਨਾਲ ਗੁਰੂ ਭਗਤੀ ਨੂੰ ਕਾਇਮ ਰੱਖਣਾ ਹੈ। ਆਪ ਜੀ ਨੂੰ ਪਤਾ ਹੋਵੇ ਪਿਆਰਿਓ, ਬੁੱਲੇ ਦੀ ਇੱਕ ਗੱਲ ਬਹੁਤ ਮਸ਼ਹੂਰ ਹੈ। ਬੁੱਲਾ ਆਪਣੇ ਗੁਰੂ ਕੋਲੋਂ ਮੁਰਸ਼ਦ ਕੋਲੋਂ ਆਗਿਆ ਲੈ ਕੇ ਘਰ ਗਿਆ, ਵਿਆਹ ਸੀ, ਅਤੇ ਕਹਿਣ ਲੱਗਾ ਮੁਰਸ਼ਦ ਨੂੰ, ਗੁਰਦੇਵ ਤੁਸੀਂ ਵੀ ਕਿਰਪਾ ਕਰਿਆ ਜੇ ਘਰ ਆਉਣਾ ਏ, ਖੁਸ਼ੀ ਦਾ ਮੌਕਾ ਹੈ ਅਤੇ ਮੈਂ ਚਾਹੁੰਦਾ ਵਾਂ ਮੇਰਾ ਮੁਰਸ਼ਦ ਵੀ ਮੇਰੇ ਕੋਲ ਆਵੇ, ਚੰਗੀ ਭਾਵਨਾ ਹੈ। ਕਹਿਣ ਲੱਗਾ ਆਵੇ, ਅਤੇ ਜਦੋਂ ਮੌਕਾ ਆਇਆ ਅਤੇ ਮੁਰਸ਼ਦ ਨੂੰ ਪਤਾ ਹੈ ਮਨੋਂ ਕਿੱਥੇ ਕਿੱਥੇ ਡੋਲਦਾ ਹੈ। ਕਹਿਣ ਲੱਗੇ ਮੈਂ ਨਹੀਂ ਆਉਂਦਾ, ਪਰ ਆਪਣੇ ਸੇਵਕ ਕਿਸੇ ਹੋਰ ਨੂੰ ਘੱਲ ਦਿੱਤਾ। ਜਦੋਂ ਸੇਵਕ ਗਿਆ, ਬੁੱਲੇ ਨੇ ਬੁਲਾਇਆ, ਬੁੱਲੇ ਨੇ ਉਹਨੂੰ ਸੇਵਕ ਜਾਣ ਕੇ ਛਾਂ ਦਿੱਤੇ, ਪਰ ਆਪਣੇ ਹੋਰ ਕੰਮਾਂ ਕਾਰਾਂ ਵਿੱਚ ਪਿਆ ਰਿਹਾ, ਕੋਈ ਵਿਸ਼ੇਸ਼ ਦਰਜਾ ਨਹੀਂ ਦਿੱਤਾ। ਭਈ ਆਮ ਦੁਨੀਆ ਵਿੱਚ ਅਤੇ ਗੁਰੂ ਵੱਲੋਂ ਭੇਜੇ ਸੰਦੇਸ਼ ਵਿੱਚ ਫਰਕ ਹੋਇਆ ਕਰਦਾ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਦੁਨੀਆ ਵਿੱਚ ਆਉਣਾ, ਜਦੋਂ ਦੁਨੀਆ ਆਉਂਦੀ ਹੈ ਉਹ ਕੇਵਲ ਮੂੰਹ ਰੱਖਦੀ ਏ, ਅਤੇ ਗੁਰੂ ਆਉਂਦਾ ਸਾਡੀ ਝੋਲੀ 'ਚ ਕੁਝ ਪਾਉਣ ਵਾਸਤੇ ਆਉਂਦਾ ਹੈ। ਗੁਰੂ ਆਪ ਆਵੇ ਜਾਂ ਗੁਰੂ ਆਪਣੇ ਵੱਲੋਂ ਕਿਸੇ ਨੂੰ ਭੇਜੇ। ਅਤੇ ਕਹਿੰਦੇ ਜਦੋਂ ਵਾਪਸ ਮੁੜੇ, ਮੁਰਸ਼ਦ ਨੇ ਪੁੱਛਿਆ ਅਨਾਇਤ ਸ਼ਾਹ ਨੇ, ਸੁਣਾ ਵੀ ਕਿਵੇਂ ਬੁੱਲੇ ਨੇ ਅਦਬ ਸਤਿਕਾਰ ਕੀਤਾ। ਕਹਿਣ ਲੱਗਾ ਜੀ ਬੁੱਲੇ ਨੇ ਆਮ ਰਿਸ਼ਤੇਦਾਰਾਂ ਦੀ ਤਰ੍ਹਾਂ ਕੇਵਲ ਵਰਤਾਓ ਕੀਤਾ ਹੈ, ਉਸ ਤੋਂ ਵੱਧ ਉਸਨੇ ਕੋਈ ਅਦਬ ਨਹੀਂ ਦਿੱਤਾ। ਕਹਿਣ ਲੱਗੇ ਚੰਗਾ ਜੇ ਬੁੱਲੇ ਨੇ ਮੁਰਸ਼ਦ ਨੂੰ ਅਦਬ ਨਹੀਂ ਦਿੱਤਾ ਅਤੇ ਮੁਰਸ਼ਦ ਅੱਜ ਬੁੱਲੇ ਨੂੰ ਅਦਬ ਦੇਣ ਤੋਂ ਬਾਹਰ ਕਰਦਾ ਹੈ। ਜਿੰਨੀ ਕਮਾਈ ਕੀਤੀ ਸੀ ਉਹ ਕਹਿੰਦੇ ਸਾਰੀ ਚਲੀ ਗਈ, ਬੁੱਲਾ ਖਾਲੀ ਹੋ ਗਿਆ ਅੰਦਰੋਂ। ਜਿਹਨੇ ਕਦੇ ਆਪਣੇ ਮੁਰਸ਼ਦ ਦੀ ਕਿਰਪਾ ਨੂੰ ਮਾਣਿਆ ਹੋਵੇ ਰੱਜ ਕੇ, ਉਹ ਪਿਆਰਿਓ ਖਾਲੀ ਹੋ ਜਾਵੇ, ਉਹਨੂੰ ਹੀ ਪਤਾ ਹੈ ਵੀ ਉਹਦੀ ਆਤਮਾ ਕਿਤਨੀ ਕੁ ਕਲਪਦੀ ਅਤੇ ਦੁਖੀ ਹੁੰਦਾ ਹੈ। ਖਾਲੀ ਹੋ ਗਿਆ, ਬਹੁਤ ਕਲਪਿਆ, ਆ ਕੇ ਮੇਰੇ ਤੋਂ ਭੁੱਲ ਹੋ ਗਈ। ਅਤੇ ਮੈਂ ਸੋਚ ਰਿਹਾ ਸਾਂ ਕਿ ਇਹ ਗਿਰਾਵਟ ਅੱਜ ਸਾਡੇ ਵਿੱਚ ਨਹੀਂ ਪ੍ਰਵੇਸ਼ ਕਰ ਗਈ ਪੂਰਨ ਤੌਰ 'ਤੇ। ਪਿਆਰਿਓ, ਕੇਵਲ ਸਤਿਗੁਰੂ ਜੀ ਨੂੰ ਬੁਲਾ ਕੇ ਅਤੇ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਗਮੀਆਂ ਅਤੇ ਆਪਣੀ ਮਰਜ਼ੀ ਨਾਲ ਉਹ ਕੁਕਰਮ ਕਰਨੇ ਜਿਨ੍ਹਾਂ ਤੋਂ ਗੁਰੂ ਵਰਜਦਾ ਏ। ਜੇ ਬੁੱਲੇ ਤਾਂ ਮੁਰਸ਼ਦ ਉਹਦੇ 'ਤੇ ਨਾਰਾਜ਼ ਹੋ ਕੇ ਤਾਕਤਾਂ ਖੋਹਦਾ ਏ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਨਿਰਾਦਰ ਕਰਕੇ ਅਸੀਂ ਸੋਚਦੇ ਹਾਂ ਵੀ ਉਹਦੀਆਂ ਖੁਸ਼ੀਆਂ ਸਾਡੇ ਨਾਲ ਰਹਿਣਗੀਆਂ। ਇਹ ਵੱਖਰੀ ਗੱਲ ਏ ਵੀ ਮੇਰਾ ਗੁਰੂ ਦਇਆਵਾਨ ਏ, ਪਰ ਦਇਆਵਾਨ ਦਾ ਇਹ ਤਾਂ ਨਹੀਂ ਮਤਲਬ ਭਈ ਜੋ ਸਤਿਗੁਰੂ ਕਹਿਣ ਉਹ ਮੰਨੀਏ ਨਾ, ਭੁੱਲ ਕਰਕੇ ਫਿਰ ਆ ਜਾਈਏ। ਨਹੀਂ, ਮੇਰੇ ਸਤਿਗੁਰੂ ਜੀ ਦਾ ਬਚਨ ਜੇ ਸਾਹਿਬ ਕਹਿਣ ਲੱਗੇ, ਸਿੱਖਾ ਤੈਨੂੰ ਭਰਮ ਕਿਉਂ ਪੈ ਗਿਆ ਭਈ ਮੈਂ ਜੇ ਮੈਂ ਦੁਨੀਆ ਦੀ ਗੱਲ ਨਾ ਮੰਨੀ ਤਾਂ ਮੇਰੀ ਇਸ ਦੁਨੀਆ ਅੰਦਰ ਸੁੰਦਰਤਾ ਨਹੀਂ ਰਹੇਗੀ, ਮੇਰਾ ਇਸ ਦੁਨੀਆ ਦੇ ਅੰਦਰ ਮਾਣ ਸਤਿਕਾਰ ਨਹੀਂ ਰਹੇਗਾ। ਕਹਿੰਦੇ ਤੈਨੂੰ ਪਤਾ ਨਹੀਂ ਇਸ ਭਗਤੀ ਦੇ ਗੁਣ ਕਿਤਨੇ ਕਰਨ, ਤੂੰ ਨਹੀਂ ਜਾਣਦਾ ਗੁਰੂ ਬਖਸ਼ੇ ਉਪਦੇਸ਼ ਦੇ ਵਿੱਚ ਕਿੰਨਾ ਕੁਝ ਲੁਕਿਆ ਪਿਆ ਹੈ। ਉਹਨੂੰ ਪੂਰੇ ਸ਼ਬਦ ਦੇ ਅੰਦਰ ਬਿਆਨ ਕੀਤਾ ਨੇ, ਪਹਿਲੀਆਂ ਪੰਕਤੀਆਂ ਨੇ, ਨਿਜ ਭਗਤੀ ਸੀਲਵੰਤੀ ਨਾਰ। ਲੋ ਇੱਥੇ ਵਾਕ ਕਰ ਦਿੱਤਾ। ਅਸੀਂ ਆਮ ਸੋਚਦੇ ਹਾਂ ਵੀ ਦੂਜਾ ਕੋਈ ਭਗਤੀ ਕਰੇ ਅਸੀਂ ਕੇਵਲ ਅਰਦਾਸ ਕਰਾ ਕੇ ਸਾਡੀ ਛੁੱਟੀ, ਮੋਹਰ ਲੱਗ ਗਈ ਵੀ ਅਸੀਂ ਧਰਮ ਦਾ ਕਰਮ ਕਰ ਲਿਆ। ਸਾਹਿਬ ਕਹਿੰਦੇ ਨਹੀਂ, ਨਿਜ ਭਗਤੀ ਕਰੋ, ਉਹਨੂੰ ਸੀਲਵੰਤੀ ਨਾਰ ਬਣਾਓ, ਸ਼ੁਭ ਗੁਣ ਉਹਦੇ 'ਚੋਂ ਪੈਦਾ ਹੋਣਗੇ, ਰੂਪ ਅਨੁਪੂਰੀ ਆਚਾਰ। ਜਦੋਂ ਸਿੱਖ ਆਪ ਭਗਤੀ ਕਰੇਗਾ ਉਹਦੇ 'ਚੋਂ ਇਹੋ ਜਿਹਾ ਆਚਰਣ ਨਿਕਲੇਗਾ, ਸਾਰਾ ਜਹਾਨ ਪਿਆ ਸ਼ੋਭਾ ਕਰੇਗਾ। ਕਹਿੰਦੇ ਜਿਤ ਗ੍ਰਹਿ ਵਸੇ ਸੋ ਸੋਭਾਵੰਤਾ, ਗੁਰਮੁਖ ਪਾਈ ਕਿਨੇ ਵਿਰਲੇ ਜਨਤਾ। ਜਿਹਦੇ ਘਰ ਇਹ ਗੁਰੂ ਬਖਸ਼ੀ ਭਗਤੀ ਆ ਗਈ ਗੁਰੂ ਕੇ ਪਿਆਰਿਓ, ਬਸ ਉਹ ਘਰ ਦੀ ਸ਼ੋਭਾ ਬਣ ਜਾਏਗੀ। ਲੋਕ ਪਰਲੋਕ ਵਿੱਚ ਸ਼ੋਭਾ ਬਣੇਗੀ। ਪਰ ਲੋਕ ਕਹਿੰਦੇ ਨੇ ਭਗਤੀ ਕਰ ਹੋਵੇਯਾ ਨਾ, ਕੇਵਲ ਦੌਲਤ ਅਤੇ ਦੁਨੀਆ ਦੀ ਰਸਮੋ ਰਿਵਾਜ ਕਰ ਚਾਹੀਦੇ ਨੇ। ਹਜ਼ੂਰ ਕਹਿੰਦੇ ਨੇ ਤੂੰ ਭਗਤੀ ਨੂੰ ਰੱਖ ਕੇ ਵੇਖ। ਇਹ ਗੁਰੂ ਦੇ ਸਨਮੁਖ ਹੋ ਕੇ ਦੱਸ ਵੀ ਦਿੱਤਾ ਨੇ, ਵਿਰਲੇ ਹੀ ਨੇ ਜਿਹੜੇ ਗੁਰੂ ਭਗਤੀ ਕਮੇਸ਼ਾ ਨਾਲ ਰੱਖਦੇ, ਨਹੀਂ ਤਾਂ ਪਿਆਰਿਓ ਭਗਤੀ ਨੂੰ ਵੱਖ ਕਰ ਦਿੱਤਾ ਜਾਂਦਾ। ਹੁਣ ਵੇਖੋ ਫਿਰ ਅੱਗੇ ਤੋਰਿਆ ਨੇ, ਕਹਿੰਦੇ ਜਿੱਚਰ ਵਸੀ ਪਿਤਾ ਕੈ ਸਾਚ, ਜਿੰਨਾ ਚਿਰ ਭਗਤੀ ਪਿਤਾ ਦੇ ਕੋਲ ਵੱਸਦੇ ਸੀ। ਇਹਦੇ ਅਰਥ ਪੜ੍ਹ ਕੇ ਵੱਖ ਵੱਖ ਵਿਦਵਾਨਾਂ ਕੋਲ ਪੜ੍ਹੇ ਸਮਝ ਗੋਚਰੇ ਨਹੀਂ ਪਏ। ਕੋਈ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ, ਅਤੇ ਸੰਗਤ ਵਿੱਚ ਬੈਠੇ ਇੱਕ ਪ੍ਰੇਮੀ ਜਾਨੇ ਇਹਦੇ ਅਰਥ ਬੜੇ ਪਿਆਰੇ ਕਰਕੇ ਦੱਸਿਆ। ਸਮਝ ਨਹੀਂ ਸੀ ਪੈਂਦੀ ਭਈ ਪਿਤਾ ਦੇ ਕੋਲ ਸੀ ਉਹਨਾਂ ਚਿਰਕੰਤ ਉਦਾਸ ਸੀ, ਕੀ ਚੱਕਰ ਬਣਿਆ। ਫਿਰ ਬੜਾ ਪਿਆਰਾ ਬਚਨ ਉਹਨਾਂ ਨੇ ਸਮਝਾਇਆ, ਭਗਤੀ ਇਹ ਪਰਮੇਸ਼ਰ ਦੀ, ਭਗਤੀ ਹੈ ਗੁਰੂ ਦੀ। ਜਿੰਨਾ ਚਿਰ ਇਹ ਭਗਤੀ ਅਤੇ ਸਿਮਰਨ ਗੁਰੂ ਰੱਬ ਦੇ ਕੋਲ ਸੀ, ਸਾਡੇ ਕੰਤ ਆਤਮਾ ਕੋਲ ਨਹੀਂ ਆਇਆ, ਉਹਨਾਂ ਚਿਰ ਇਹ ਕੰਤ ਉਦਾਸ ਸੀ, ਪਰੇਸ਼ਾਨ ਸੀ, ਕਿਉਂਕਿ ਇਹਦੇ ਕੋਲ ਸਿਮਰਨ ਨਹੀਂ, ਭਗਤੀ ਨਹੀਂ। ਸਤਿਗੁਰੂ ਜੀ ਦਾ ਬਚਨ ਹੈ, ਹਰ ਕੇ ਨਾਮ ਬਿਨਾਂ ਦੁੱਖ ਪਾਵੈ, ਭਗਤ ਬਿਨਾਂ ਨਹੀਂ ਸਹਿਸਾ ਚੁੱਕੈ, ਗੁਰ ਇਹ ਭੇਦ ਬਤਾਵੈ। ਹੁਣ ਭਗਤੀ ਤਾਂ ਗੁਰੂ ਕੋਲੋਂ ਲੈਣੀ ਸੀ, ਉਹ ਨਹੀਂ ਲਈ, ਉਹਨਾਂ ਚਿਰ ਇਕੰਤ ਉਦਾਸ ਅਤੇ ਪਰੇਸ਼ਾਨ ਰਹੇਗਾ। ਫਿਰ ਜਦੋਂ ਕਹਿਣ ਲੱਗੇ ਕਰ ਸੇਵਾ ਸਤ ਪੁਰਖ ਮਨਾਇਆ, ਗੁਰੂ ਕੀ ਸੇਵਾ ਕਰ ਕਰਕੇ ਰੱਬ ਅਤੇ ਗੁਰੂ ਨੂੰ ਮਨਾਇਆ, ਅਤੇ ਗੁਰੂ ਤਰੁੱਟ ਕੇ ਇਹ ਭਗਤੀ ਦੀ ਦਾਤ ਦਿੰਦਾ ਹੈ। ਜਦੋਂ ਸਤਿਗੁਰੂ ਜੀ ਨੇ ਭਗਤੀ ਦੀ ਦਾਤ ਦਿੱਤੀ, ਅਤੇ ਹੁਣ ਕਹਿੰਦੇ 32 ਸੁਲੱਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਇਚ ਪੂਰੇ ਮਨ ਕੰਤ ਸੁਆਮੀ ਸਗਲ ਸੰਤੋਖੀ ਦੇਰ ਜਠਾਨੀ। ਭਗਤੀ ਵਿੱਚ ਆਮ ਔਰਤ ਦੇ 32 ਲੱਛਣ ਮੰਨੇ ਗਏ ਨੇ। ਜਿਹੜੀ ਸੁੰਦਰ ਔਰਤ ਦੇ ਗੁਣ ਮੰਨੇ ਗਏ ਨੇ ਵੀ ਜਿਹਦੇ 'ਚ ਤਮਾਮ ਗੁਣ ਦੁਨੀਆ ਦੇ ਹੋਣ, ਉਹਨਾਂ ਦੀ ਗਿਣਤੀ ਵਿਦਵਾਨਾਂ ਨੇ 32 ਕੀਤੀ ਹੈ। ਹੁਣ ਆਮ ਅਕਾਣ ਬਣ ਗਿਆ ਏ ਭਈ 32 ਗੁਣਾਂ ਵਾਲੀ ਇਹ ਔਰਤ ਬੀਬਾ ਬੱਚੀ ਹੈ। ਸਾਹਿਬਾਂ ਨੇ ਉਹੀ ਬਖਸ਼ਿਸ਼ ਕੀਤੀ, ਕਹਿਣ ਲੱਗੇ ਭਗਤੀ ਦੇ ਅੰਦਰ ਦੀਨ ਅਤੇ ਦੁਨੀਆ ਦੇ ਤਮਾਮ ਗੁਣ ਜੇ, ਜਿਉਂ ਜਿਉਂ ਭਗਤੀ ਅੰਦਰ ਆਏਗੀ ਤਿਉਂ ਤਿਉਂ ਤੁਸੀਂ ਆਗਿਆਕਾਰੀ ਬਣੋਗੇ। ਆਗਿਆ ਮਨਾਉਣ ਵਾਲੇ ਨਹੀਂ, ਆਗਿਆ ਮੰਨਣ ਵਾਲੇ ਬਣੋਗੇ। ਅਤੇ ਨਾਲ ਹੀ ਕਹਿਣ ਲੱਗੇ ਜੋ ਕੁਝ ਮਨ ਇੱਛਾ ਕਰੇਗਾ ਇਸ ਭਗਤੀ ਦੇ ਰਾਹੀਂ ਸਤਿਗੁਰੂ ਤੁਹਾਡੀ ਤਮਾਮ ਇੱਛਾ ਪੂਰੀਆਂ ਕਰੇਗਾ। ਸਗਲ ਸੰਤੋਖੀ ਦੇਰ ਜਠਾਣੀ, ਇਹ ਦਰਾਣੀ ਜਠਾਣੀਆਂ ਕੌਣ ਨੇ ਇਸ ਭਗਤੀ ਔਰਤ ਦੀਆਂ? ਉਹ ਤ੍ਰਿਸ਼ਨਾ ਕਹਿ ਆਸਾ ਕਹਿ, ਕਹਿੰਦੇ ਉਹਨਾਂ ਨੂੰ ਸੰਤੋਖ ਦੇ ਦੇਵੇਗੀ। ਸਭ ਪਰਿਵਾਰ ਇਹ ਮਾਂ ਕੇ ਸ੍ਰੇਸ਼ਟ ਮੱਤੀ ਦੇਵੀ ਦੇਵਰ ਜੇਸ਼ਟ, ਜੇਸ਼ਠ ਦਾ ਅਰਥ ਜੇਠ, ਦਿਓਰ ਜੇਠ। ਸਤਿਗੁਰੂ ਜੀ ਦੇ ਬਚਨ ਨੇ ਪਰਿਵਾਰ ਵਿੱਚੋਂ ਸ਼ੁਭ ਗੁਣਾਂ ਵਾਲੀ ਔਰਤ ਨੂੰ ਮਾਣ ਮਿਲਦਾ ਹੈ, ਅਤੇ ਆ ਸਾਰੀ ਦੁਨੀਆ ਉਸ ਰੱਬ ਦਾ ਬਣਾਇਆ ਇੱਕ ਪਰਿਵਾਰ ਹੈ। ਕਹਿਣ ਲੱਗੇ ਦੁਨੀਆ ਦੇ ਅੰਦਰ ਕਰੋੜ ਕਰੋੜ ਪਤੀ ਲੋਕ ਭਾਵੇਂ ਰਹਿੰਦੇ ਖੋਣ, ਪਰ ਪਿਆਰਿਓ ਜਿਹਦੇ ਕੋਲ ਗੁਰੂ ਬਖਸ਼ੀ ਭਗਤੀ ਦੀ ਰੂਪੀ ਔਰਤ ਹੋਏਗੀ, ਉਹ ਸਾਰੇ ਸੰਸਾਰ ਵਿੱਚੋਂ ਸ੍ਰੇਸ਼ਟ ਅਤੇ ਉੱਚਾ ਮੰਨਿਆ ਜਾਏਗਾ। ਜੇ ਸਿੱਖ ਨੂੰ ਸੱਚਮੁੱਚ ਹੀ ਇਹ ਗੁਰੂ ਦੇ ਬਚਨਾਂ 'ਤੇ ਭਰੋਸਾ ਹੋਵੇ, ਇਹ ਕਦੇ ਇਹੋ ਜਿਹੀ ਕੀਮਤੀ ਦਾਤ ਨੂੰ ਛੱਡ ਕੇ ਪਰਾ ਹੋਣ ਦਾ ਹੀ ਕੋਸ਼ਿਸ਼ ਕਰੇਗਾ? ਨਹੀਂ, ਇਹਦੇ ਅੰਦਰ ਕੋਈ ਗੱਲ ਘਰ ਘਰ ਗਈ ਹੈ ਪਰ ਸਤਿਗੁਰੂ ਕੀ ਬਾਣੀ ਕੇਵਲ ਮੱਥਾ ਟੇਕਣ ਵਾਸਤੇ ਹੈ, ਦੁੱਖ ਸੁੱਖ ਵੇਲੇ ਅਰਦਾਸ ਅਤੇ ਸਮਾਗਮ ਕਰਨ ਵਾਸਤੇ ਹੈ, ਇਹ ਮੇਰੀ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਹੈ। ਅਤੇ ਪਿਆਰਿਓ ਸਤਿਗੁਰੂ ਜੀ ਕਹਿ ਰਹੇ ਨੇ ਮੱਤੀ ਦੇਵੀ ਦੇਵਰ ਜੇਸ਼ਠ, ਆਹ ਜਿਤਨੇ ਗਿਆਨ ਇੰਦਰੇ ਨੇ ਨਾ ਜਿਨ੍ਹਾਂ ਦੇ ਰਾਹੀਂ ਅਸੀਂ ਬੁਰੇ ਕਰਮ ਕਰਦੇ ਹਾਂ, ਕਹਿਣ ਲੱਗੇ ਇਹ ਭਗਤੀ ਕਰਨੀ ਨਹੀਂ ਉਹਨੂੰ ਦੇਵੇਗੀ। ਅਤੇ ਨਾਲ ਹੀ ਬਚਨ ਨੇ ਧਨ ਸੋ ਗ੍ਰਹਿ ਜਿਤ ਪ੍ਰਗਟੀ ਆਏ, ਜਨ ਨਾਨਕ ਸੁੱਖੇ ਸੁੱਖ ਵਿਖਾਏ। ਉਹ ਘਰ ਧਨ ਨੇ ਜਿਸ ਘਰ ਅੰਦਰ ਇਹ ਭਗਤੀ ਪ੍ਰਗਟ ਹੋ ਗਈ, ਉਹਦੀ ਤਮਾਮ ਜ਼ਿੰਦਗੀ ਸੁੱਖ ਵਿੱਚ ਬਤੀਤ ਹੋਏਗੀ। ਸਤਸੰਗੀ ਜਨੋ, ਹੁਣ ਇਹ ਸਤਿਗੁਰੂ ਪਿਤਾ ਜੀ ਦੇ ਪਵਿੱਤਰ ਬਾਣੀ ਦੇ ਅਰਥ ਆਉਂਦੇ ਕੌਣ? ਅਤੇ ਫਿਰ ਨਾਲ ਸਿੱਖ ਬਾਣੀ ਪੜ੍ਹੇ, ਉਹਦਾ ਜੀ ਕਰੇਗਾ ਨਾ ਵੀ ਜੋ ਮੈਂ ਜਾਪ ਕਰਦਾ ਇਹ ਥੋੜ੍ਹਾ ਹੋਰ ਕਰਾਂ ਤਾਂ ਕਿ ਮੈਂ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਆਸ਼ੀ ਮੁਤਾਬਕ ਆਪਣੀ ਜ਼ਿੰਦਗੀ ਨੂੰ ਚਾਰ ਚੰਨ ਲਾ ਦਿਆਂ। ਦੂਸਰੀ ਗੱਲ, ਸਤਿਗੁਰੂ ਨੇ ਇਹ ਹੁਕਮ ਕੀਤਾ ਏ, ਸਿੱਖ ਗੁਰਬਾਣੀ ਦੇ ਅਰਥ ਜ਼ਰੂਰ ਪੜ੍ਹਦਾ ਏ ਪਰ ਅਰਥ ਪੜ੍ਹ ਕੇ ਮਾਣ ਅਹੰਕਾਰ ਨਹੀਂ ਕਰਨਾ, ਨੀਵਾਂ ਹੋਣਾ ਨੀਵਾਂ। ਆਪ ਜੀ ਨੂੰ ਪਤਾ ਏ ਜਿਉਂ ਜਿਉਂ ਵਿੱਦਿਆ ਮਨੁੱਖ ਕੋਲ ਆਉਂਦੀ ਤਿਉਂ ਤੋਂ ਹੰਕਾਰੀ ਹੋਈ ਜਾਂਦਾ ਏ। ਆਪ ਜੀ ਨੂੰ ਪਤਾ ਇੱਕ ਆਮ ਹੀ ਧਰਮਾਂ ਵਿੱਚ ਸਮਾਗਮ ਹੁੰਦੇ ਸਨ ਜਿੱਥੇ ਵਿਦਵਾਨਾਂ ਦੀ ਬਹਿਸ ਕਰਾਈ ਜਾਂਦੀ ਸੀ, ਵਿੱਦਿਆ ਦੇ ਬਲ ਨਾਲ ਉਹਨਾਂ ਦੀ ਬਹਿਸ ਕਰਾਉਣੀ, ਜਿਹਨੇ ਕਾਰਨਾ ਉਹਦੇ ਗ੍ਰੰਥ ਖੋਹ ਲੈਣੇ, ਜਿਹਨੇ ਜਿੱਤ ਜਾਣਾ ਪਿਆਰਿਓ ਉਸ ਕੋਲ ਗ੍ਰੰਥ ਚਲੇ ਜਾਣੇ, ਉਦੋਂ ਗ੍ਰੰਥ ਹੀ ਕੀਮਤੀ ਚੀਜ਼ ਸਮਝੀ ਜਾਂਦੀ ਸੀ। ਗੁਰੂ ਨਾਨਕ ਪਿਤਾ ਦੇ ਘਰ ਜਦੋਂ ਵੀ ਇਹ ਵਿੱਦਿਆ ਦੀ ਗੱਲ ਚੱਲੀ, ਇਹ ਪੜ੍ਹਨ ਦੀ ਗੁਰਬਾਣੀ ਦੇ ਅਰਥ ਪਿਆਰਿਓ, ਇਹ ਕਿਸੇ ਦੂਜੇ ਨੂੰ ਹਰਾਉਣ ਵਾਸਤੇ ਨਹੀਂ, ਇਹ ਕੇਵਲ ਆਪਣੇ ਮਨ ਨੂੰ ਹਰਾ ਕੇ ਅਤੇ ਸਤਿਗੁਰੂ ਦੇ ਚਰਨਾਂ ਦੀ ਰਹਿਮਤ ਲੈਣ ਲਈ ਇਹ ਕੁਝ ਕਰਨਾ ਹੈ। ਮੈਂ ਵੇਖਦਾ ਕਈ ਵਾਰ ਅਰਥ ਜਦੋਂ ਕਿਸੇ ਨੂੰ ਆਉਣ ਲੱਗ ਜਾਂਦੇ ਨੇ ਉਹ ਫਿਰ ਨਾ ਇੱਕ ਦੂਜੇ ਨਾਲ ਐਵੇਂ ਚੁੰਚ ਗਿਆਨ ਛੇੜ ਦਿੰਦਾ ਹੈ। ਇਹ ਭਲੇ ਵਾਸਤੇ ਵਰਤਣੀ ਨਾ ਕਿ ਕਿਸੇ ਦੂਸਰੇ ਨੂੰ ਨੀਵਾਂ ਵਿਖਾਉਣ ਲਈ। ਸਾਹਿਬ ਦੇ ਬਚਨ ਨੇ ਨਾ, ਹਜ਼ੂਰ ਕਹਿੰਦੇ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੇ। ਗੁਰੂ ਦੇ ਸਿੱਖ ਦੀ ਨਿਸ਼ਾਨੀ ਇਹ ਵੇ, ਇਹਨੂੰ ਅਰਥ ਸੁਣਦੇ ਹੁਣ ਬਾਣੀ ਪੜ੍ਹਦਾ ਹੋਏ ਇਹਦੇ ਅੰਦਰੋਂ ਪਰ ਉਪਕਾਰ ਨਿਕਲਦੇ ਜਾਣ, ਪਰ ਉਪਕਾਰ ਲੋਕਾਂ ਦਾ ਭਲਾ ਹੁੰਦਾ ਤੁਰਿਆ ਜਾਏ। ਹੋਇਆ ਕਿ ਕਵੀ ਸੰਤੋਖ ਸਿੰਘ ਸਾਹਿਬ ਖੋਏ ਨੇ, ਜਿਨ੍ਹਾਂ ਨੇ 10 ਗੁਰੂ ਸਾਹਿਬਾਨ ਦਾ ਇਤਿਹਾਸ ਲਿਖਿਆ ਏ, ਉਹਨਾਂ ਨੇ ਸ਼੍ਰੀ ਨਾਨਕ ਪ੍ਰਕਾਸ਼, ਗੁਰਪ੍ਰਤਾਪ ਸੂਰਜ ਅਤੇ ਸਭ ਤੋਂ ਪਹਿਲਾਂ ਸ਼੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਵੀ ਉਹਨਾਂ ਨੇ ਕੀਤੀ। ਗਰਭਗੰਜਨੀ ਸਟੀਕ ਉਹਨਾਂ ਨੂੰ ਕਿਹਾ ਜਾਂਦਾ। ਕੈਂਚਲਨਾ ਜਿਵੇਂ ਬਨਾਰਸ ਗੜ੍ਹ ਸੀ ਵਿਦਵਾਨਾਂ ਦਾ, ਇਵੇਂ ਕੈਂਚਲ ਬਹੁਤ ਵਿਦਵਾਨਾਂ ਦਾ ਗੜ੍ਹ ਸੀ। 1000 ਵਿਦਵਾਨ ਮੰਨਿਆ ਗਿਆ ਹੈ, ਉੱਚੇ ਵਿਦਵਾਨ। ਉੱਥੋਂ ਦਾ ਰਾਜਾ ਸੀ ਭਾਈ ਉਦੈ ਸਿੰਘ, ਭਾਈ ਭਗਤੂ ਦੀ ਵੰਸ਼ ਵਿੱਚੋਂ। ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪਈ ਵੀ ਇਹ ਚਾਲਾਕ ਲੋਕ ਵਿੱਦਿਆ ਦੇ ਬਲ ਨਾਲ ਇਹ ਸਿੱਧ ਕਰ ਰਹੇ ਨੇ ਵੀ ਗੁਰੂ ਨਾਨਕ ਪਿਤਾ ਮਹਾਰਾਜ ਜੀ ਕੋਲ ਕੋਈ ਵਿੱਦਿਆ ਨਹੀਂ ਸੀ, ਉਹ ਅਨਪੜ੍ਹ ਸਨ। ਉਹਨਾਂ ਨੂੰ ਉਹਨਾਂ ਨੇ ਕਿਸੇ ਦੂਸਰੇ ਤੋਂ ਸਿੱਖਿਆ ਲਈ ਹੈ, ਕੁਛ ਬਾਣੀ ਦੇ ਗਲਤ ਅਰਥ ਕੀਤੇ। ਭਾਈ ਉਦੈ ਸਿੰਘ ਦੇ ਅੰਦਰ ਨੂੰ ਬਹੁਤ ਦੁੱਖ ਹੋਇਆ। ਸਮਝਦਾ ਹੈ ਵੀ ਗੱਲ ਗਲਤ ਏ ਪਰ ਉਹਨੂੰ ਬਿਆਨ ਕਰਨ ਵਾਸਤੇ ਉਹਦੇ ਕੋਲ ਵਿੱਦਿਆ ਨਹੀਂ, ਅਤੇ ਉਹਨੇ ਫਿਰ ਕਵੀ ਸੰਤੋਖ ਸਿੰਘ ਜੀ ਦਾ ਪਤਾ ਕੀਤਾ, ਕੋਲ ਬੁਲਾਇਆ। ਕਹਿਣ ਲੱਗਾ, ਜ਼ਿੰਦਗੀ ਦਾ ਖਰਚਾ ਮੈਂ ਦਿਆਂਗਾ ਪਰ ਤੂੰ ਇਹਨਾਂ ਲੋਕਾਂ ਦੇ ਜਵਾਬ ਦੇਣੇ ਕਾਰਨ ਮੇਰਾ ਗੁਰੂ ਜੋ ਕਹਿੰਦਾ ਉਹ ਕੋਈ ਤੂੰ ਬਿਆਨ ਕਰਨਾ ਏ। ਉਹਨੇ ਜਦੋਂ ਵਿਆਖਿਆ ਕੀਤੀ ਅਤੇ ਪਿਆਰਿਓ ਉਹਨਾਂ ਬ੍ਰਾਹਮਣਾਂ ਦੇ, ਉਹਨਾਂ ਵਿਦਵਾਨਾਂ ਦੇ ਸਿਰ ਨੀਵੇਂ ਹੋ ਗਏ। ਕਵੀ ਸੰਤੋਖ ਸਿੰਘ ਦੀ ਜੈ ਜੈਕਾਰ ਹੋ ਗਈ, ਇਤਨਾ ਤਕੜਾ ਵਿਦਵਾਨ, ਬੜੀਆਂ ਭਾਸ਼ਾਵਾਂ ਆਉਂਦੀਆਂ ਸਨ ਪਰ ਕਲੀਆਂ ਭਾਸ਼ਾ ਨਹੀਂ, ਉਹਨਾਂ ਦਾ ਜੀਵਨ ਪੜ੍ਹਿਆ। ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ 2.5 ਘੰਟੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠ ਕੇ ਭਜਨ ਕਰਨਾ ਅਤੇ ਰੋਈ ਜਾਣਾ ਅਤੇ ਕਹਿਣਾ, ਸਤਿਗੁਰੂ ਜੀਓ ਤੇਰਾ ਦਰ ਉੱਚਾਈ, ਮੇਰੀ ਬੁੱਧੀ ਅਲਪੱਗ ਹੈ, ਮੈਂ ਤੇਰੇ ਘਰ ਦੀ ਉਸਤਤ ਕਰਨੀ ਇਤਿਹਾਸ ਦੇ ਰੂਪ ਅੰਦਰ ਅਤੇ ਅਰਚਾਂ ਦੇ ਰੂਪ ਅੰਦਰ, ਦਾਤਾ ਮੇਰੀ ਸਮਰੱਥਾ ਨਹੀਂ ਮੈਂ ਸਹੀ ਅਰਥ ਕਰ ਸਕਾਂ, ਤੂੰ ਆਪ ਸਿਰ 'ਤੇ ਹੱਥ ਰੱਖ ਕੇ ਕਰਾਏ। ਸਿੱਖ ਹਮੇਸ਼ਾ ਨੀਵਾਂ ਖੋਏਗਾ, ਉੱਚਾ ਨਹੀਂ ਖੋਣ ਦਾ ਯਤਨ ਕਰਦਾ, ਮਹਿਮਾ ਖੋਗੀ ਬਹੁਤ ਵਧੇਰੇ। ਅਤੇ ਜਿਹੜੇ ਹੋਰ ਦੂਰ ਦੇ ਵਿਦਵਾਨ ਸੀ, ਬੁਰਾ ਲੱਗਾ, ਈਰਖਾ ਦੀ ਅੱਗ ਵਿੱਚ ਸੜੇ, ਉਹਨਾਂ ਨੇ ਨਾ ਉੱਚ ਕੋਟੀ ਦੇ ਵਿਦਵਾਨ ਬੁਲਾਣੇ। ਇੱਕ ਵਾਰੀ ਆਏ, ਬੜਾ ਮੰਨਿਆ ਪਰਮੰਨਿਆ ਸੀ। ਕਹਿਣ ਲੱਗਾ ਭਾਈ ਉਦੈ ਸਿੰਘ ਨੂੰ ਵੀ ਤੁਸੀਂ ਨਾ ਦੇਖੋ, ਤੁਹਾਡੇ ਕੋਲ ਸੁਣਿਆ ਵਿਦਵਾਨ ਬਹੁਤ ਤਕੜਾ ਹੈ। ਕਹਿੰਦੇ ਹਾਂ। ਕਹਿੰਦੇ ਉਹਨਾਂ ਦੀ ਬਹਿਸ ਕਰਾਈ ਜਾਏ। ਰਾਜੇ ਨੇ ਕਹਿ ਦਿੱਤਾ ਠੀਕ। ਉਹਨੂੰ ਮਾਣ ਸੀ ਵੀ ਸਤਿਗੁਰੂ ਦੇ ਪਿਆਰੇ ਕੋਲ ਵਿੱਦਿਆ ਬਹੁਤ ਏ, ਕੋਈ ਖਰਾ ਨਹੀਂ ਸਕੇਗਾ। ਭਾਈ ਸਾਹਿਬ ਨੂੰ ਪਤਾ ਲੱਗਾ ਅਤੇ ਭਾਈ ਸੰਤੋਖ ਸਿੰਘ ਜੀ ਦੇ ਕੋਲ ਗਏ। ਉਹਨਾਂ ਨੇ ਇੱਕ ਚਾਦਰ ਅਤੇ ਉਦੋਂ ਦਾ 500 ਰੁਪਈਆ, ਜਦੋਂ ਕਿ ਇੱਕ ਰੁਪਈਏ ਦੀ ਵੀ ਕੀਮਤ ਬਹੁਤ ਸੀ, ਉਹਨਾਂ ਨੇ 500 ਰੁਪਈਆ ਅਤੇ ਚਾਦਰ ਅਤੇ ਕੁਝ ਮਿੱਠਾ ਭੇਟ ਕੀਤਾ। ਕਹਿਣ ਲੱਗੇ, ਵਿਦਵਾਨ ਸੱਜਣ ਜੀ, ਅਸਾਂ ਨੇ ਬਹਿਸ ਨਹੀਂ ਕਰਨੀ, ਬਹਿਸ ਨਹੀਂ ਕਰਨੀ, ਤੁਹਾਡਾ ਸਤਿਕਾਰ ਹੈ। ਜਦੋਂ ਇੰਨੀ ਗੱਲ ਕਹੀ, ਉਹ ਹੋਰ ਵਧੇਰੇ ਮਾਣ 'ਚ ਆ ਗਿਆ। ਕਹਿੰਦਾ, ਵੇਖਿਆ ਤੁਸੀਂ ਕਹਿੰਦੇ ਸੀ ਵਿਦਵਾਨ ਬੜਾ, ਇਹ ਪਹਿਲਾਂ ਹੀ ਡਰ ਗਿਆ ਏ, ਘਬਰਾ ਕੇ ਇਸ ਨੇ ਮੈਨੂੰ ਚਾਦਰ ਦੇ ਕੇ ਤੋਰ ਦਿੱਤਾ ਵੀ ਮੈਂ ਬਹਿਸ ਨਹੀਂ ਕਰਨੀ। ਬੜੀ ਚਰਚਾ ਫੈਲ ਗਈ, ਰਾਜੇ ਨੂੰ ਵੀ ਚਿੰਤਾ ਲੱਗੀ। ਕਵੀ ਜੀ ਕਹਿਣ ਲੱਗੇ, ਰਾਜਨ ਘਬਰਾ ਨਹੀਂ, ਇਹ ਵਿਦਵਾਨ ਅਤੇ ਗੁਰੂ ਨਾਨਕ ਦੇ ਵਿਦਵਾਨ ਵਿੱਚ ਅੰਤਰ ਏ। ਇਹ ਲੋਕ ਵਿੱਦਿਆ ਪੜ੍ਹਦੇ ਨੇ ਕਿਸੇ ਦੂਸਰੇ ਨੂੰ ਹਰਾਉਣ ਵਾਸਤੇ, ਨੀਵਾਂ ਵਿਖਾਉਣ ਲਈ। ਗੁਰੂ ਕਾ ਸਿੱਖ ਵਿੱਦਿਆ ਪੜ੍ਹਦਾ ਨੀਵਿਆਂ ਨੂੰ ਉੱਚਾ ਚੁੱਕਣ ਵਾਸਤੇ। ਗੁਰੂ ਕਾ ਸਿੱਖ ਵਿੱਦਿਆ ਪੜ੍ਹਦਾ ਹੈ ਪਿਆਰਿਓ ਕਿਸੇ ਨੂੰ ਹਰਾਉਣ ਵਾਸਤੇ ਨਹੀਂ, ਕਿਸੇ ਨੂੰ ਜਿਤਾਉਣ ਲਈ। ਜਿਤਾਉਣ ਵਾਸਤੇ ਤਾਂ ਹੀ ਸਤਿਗੁਰੂ ਕੋਲ ਜਦੋਂ ਕੋਈ ਆਵੇ ਉਹਨੂੰ ਪਿਆਰ ਕਰਕੇ ਕਹਿੰਦੇ, ਤੂੰ ਵੀ ਨਾਮ ਜਪ, ਜਿਵੇਂ ਧਰੂ ਅਤੇ ਪ੍ਰਹਿਲਾਦ ਨੇ ਜਪ ਕੇ ਪ੍ਰਭੂ ਪ੍ਰਾਪਤੀ ਕੀਤੀ, ਤੂੰ ਵੀ ਕਰ ਲਏਗਾ। ਇਹ ਨਹੀਂ ਕਹਿੰਦੇ ਵੀ ਤੁਸੀਂ ਨਹੀਂ ਕਰ ਸਕਦੇ, ਵੀ ਤੁਹਾਡੀ ਜਾਤ ਨੀਵੀਂ ਹੈ, ਤੁਸੀਂ ਔਰਤ ਦੇ ਰੂਪ ਅੰਦਰ ਹੋ ਜਾਂ ਕਿਸ ਦੇਸ਼ ਦੇ ਹੋ। ਨਹੀਂ, ਇੱਥੇ ਤਾਂ ਆਵਾਜ਼ਾਂ ਮਾਰੀਆਂ ਜਾਂਦੀਆਂ ਨੇ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਕਰ ਜੈਸੇ। ਇਹ ਕੇਵਲ ਸਤਿਗੁਰੂ ਜੀ ਦਾ ਘਰ ਏ। ਮੈਂ ਤਾਂ ਰਾਜਨ ਜੀ ਮਨਾ ਕੀਤਾ ਏ, ਇਹਨੂੰ ਵਿੱਦਿਆ ਦਾ ਮਾਣ ਏ, ਉਸ ਮਾਨ ਨੇ ਇਹਦੀ ਖਾਰ ਕਰਾ ਦੇਣੀ ਹੈ। ਸਭਾ ਵਿੱਚ ਜਦੋਂ ਲੋਕ ਕਹਿਣਗੇ ਕਵੀ ਸੰਤੋਖ ਸਿੰਘ ਜਿੱਤ ਗਿਆ ਅਤੇ ਇਹ ਹਾਰ ਗਿਆ, ਮੈਨੂੰ ਚੰਗਾ ਨਹੀਂ ਲੱਗੇਗਾ। ਇਹ ਸਿੱਖ ਦੇ ਅੰਦਰ ਦੀ ਹੈ ਤਸਵੀਰ, ਉਹ ਨਿਮਰਤਾ ਚਾਹੁੰਦਾ। ਪਰ ਕਹਿਣ ਲੱਗੇ, ਹੁਣ ਇਹਨੇ ਮਾਣ ਕੀਤਾ, ਕੱਲ੍ਹ ਨੂੰ ਕਰਾਓ ਬਹਿਸ। ਜਦੋਂ ਅਗਲੇ ਦਿਨ ਬਹਿਸ ਹੋਈ, ਦੋ ਚਾਰ ਸਵਾਲਾਂ ਦੇ ਵੀ ਜਵਾਬ ਉਹ ਆਦਮੀ ਨਹੀਂ ਦੇ ਸਕਿਆ, ਉਹ ਹਾਰ ਗਿਆ। ਅਤੇ ਕਵੀ ਨੇ ਉੱਠ ਕੇ ਕਿਹਾ ਸੀ, ਮੈਂ ਨਹੀਂ ਸਾਂ ਚਾਹੁੰਦਾ ਕੋਈ ਗੁਰੂ ਕੇ ਸਿੱਖ ਦੇ ਕੋਲ ਆਵੇ ਅਤੇ ਹਾਰ ਕੇ ਜਾਵੇ। ਮੈਂ ਤਾਂ ਹੀ ਅਦਬ ਨਾਲ ਇਸ ਨੂੰ ਤੋਰਿਆ ਸੀ, ਇਹਦਾ ਮਾਣ ਵੀ ਬਣਿਆ ਰਹੇ ਅਤੇ ਇਹਦੀ ਹਾਰ ਵੀ ਨਾ ਖੋਵੇ। ਪਰ ਆਪਣਾ ਮਾਣ ਹੰਕਾਰ ਇਹਨੇ ਆਪ ਤੋੜਿਆ ਹੈ। ਸਤਸੰਗੀ ਜਨੋ, ਸਮਾਂ ਖੋ ਰਿਹਾ, ਮੈਂ ਬੇਨਤੀ ਕਰਕੇ ਸਮਾਪਤੀ ਕਰਦਿਆਂ, ਮੇਰੇ ਕਹਿਣ ਤੋਂ ਮੁਰਾਦ ਹਰ ਸਿੱਖ ਗੁਰਬਾਣੀ ਦੇ ਅਰਥ ਪੜ੍ਹੇ। ਜੇ ਪੜ੍ਹਾਂਗੇ ਅਰਥਾਂ ਤੋਂ ਜਾਣੂ ਹੋਵਾਂਗੇ। ਅਤੇ ਪਿਆਰਿਓ, ਅਸੀਂ ਕਦੇ ਮਨ ਮਤ ਨਹੀਂ ਕਰਾਂਗੇ, ਕਦੇ ਗੁਰੂ ਤੋਂ ਦੂਰ ਨਹੀਂ ਜਾਣ ਦੀ ਕੋਸ਼ਿਸ਼ ਕਰਾਂਗੇ। ਦੂਸਰੀ ਗੱਲ, ਕੇਵਲ ਕੁਝ ਉਹਨਾਂ ਵੀਰਾਂ 'ਤੇ ਵੀ ਤਰਸ ਆਉਂਦਾ ਏ ਜਿਨ੍ਹਾਂ ਨੂੰ 20-20 ਸਾਲ ਲੰਘ ਜਾਂਦੇ ਨੇ, ਅਰਥ ਹੀ ਪੜ੍ਹੀ ਜਾ ਰਹੇ ਨੇ। ਉਹਨਾਂ ਨੂੰ ਪੁੱਛੋ ਨਿਤਨੇਮ, ਕਹਿੰਦੇ ਨਹੀਂ ਕਰਨਾ। ਉਹਨਾਂ ਨੂੰ ਕਹੋ ਅੰਮ੍ਰਿਤਧਾਰੀ ਹੋ ਜਾਓ, ਕਹਿੰਦੇ ਅੰਦਰ ਹੀ ਬੜਾ ਸਾਫ਼ ਏ, ਉਹ ਕਿਹੜੇ ਅਰਥ ਪੜ੍ਹ ਰਹੇ ਹਨ। ਸਤਸੰਗਿਓ, ਹੁਣ ਕਲਗੀਧਰ ਪਿਤਾ ਜੀ ਨੇ ਬਖਸ਼ਿਸ਼ ਕਰਨੀ, ਅੰਮ੍ਰਿਤ ਸੰਚਾਰ ਕੌਣ ਹੈ। ਆਪ ਜੀ ਨੇ ਸੁਣਿਆ ਬਈ ਸਵੇਰੇ 6 ਵਜੇ 13 ਤਾਰੀਖ ਨੂੰ ਬੜੇ ਲੋਕਾਂ ਦੇ, ਬੜੇ ਵੀਰਾਂ ਭੈਣਾਂ ਦੇ ਅੰਦਰ ਸਵਾਲ ਉਤਪੰਨ ਹੋਣੇ ਨੇ। ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਪਿਤਾ ਨੇ ਤਾਂ ਕਿਧਰੇ ਨਹੀਂ ਕਿਹਾ ਗੁਰੂ ਨਾਲ ਜੁੜੋ। ਪਰ ਇਹ ਤਾਂ ਸਵਾਲ ਨਿਕਲਦਾ ਕਿਉਂਕਿ ਗੁਰਬਾਣੀ ਦੇ ਅਰਥ ਨਹੀਂ ਕਦੇ ਪੜ੍ਹੇ। ਪੜ੍ਹੋ ਖਾਂ ਬੜਾ ਸਿੱਧਾ ਜਿਹਾ ਬਚਨ, ਮੇਰੇ ਸਾਹਿਬ ਕਹਿੰਦੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਨਾ। ਸਾਹਿਬ ਕਹਿੰਦੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਫਿਰ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਨਾ, ਐਸਾ ਸਤਿਗੁਰ ਜੇ ਮਿਲੇ, ਤਿਸਨੋ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਸਤਿਗੁਰੂ ਜੀ ਨੂੰ ਸੀਸ ਭੇਟਾ ਕਰ, ਅੰਮ੍ਰਿਤ ਸੰਚਾਰ ਹੋਏਗਾ। ਅਤੇ ਉੱਥੇ ਕੀ ਕਿਹਾ ਜਾਂਦਾ ਏ, ਇਸੇ ਸਤਿਗੁਰੂ ਪਿਤਾ ਦੀ ਖਜੂਰੀ ਅੰਦਰ ਪੰਜ ਪਿਆਰੇ ਇਹ ਕਹਿੰਦੇ, ਭਾਈ ਆਓ ਤੁਸੀਂ ਗੁਰੂ ਸਾਹਿਬ ਜੀ ਦੇ ਲੜ ਲੱਗੋ, ਗੁਰੂ ਤੁਹਾਡਾ ਹੋਏਗਾ ਅਤੇ ਤੁਸੀਂ ਗੁਰੂ ਦੇ ਹੋਵੋਗੇ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਪਿਆਰਿਓ ਗੁਰਬਾਣੀ ਦਾ ਜਾਪ ਵੀ ਅਵਸ਼ ਕਰੀਏ ਅਤੇ ਗੁਰਬਾਣੀ ਦੇ ਅਰਥ ਪੜ੍ਹੀਏ। ਫਿਰ ਅਸੀਂ ਸਤਿਗੁਰੂ ਪਾਤਸ਼ਾਹ ਨਾਲ ਐਸਾ ਜੁੜਾਂਗੇ, ਸਾਰੀ ਦੁਨੀਆ ਸਾਨੂੰ ਜ਼ੋਰ ਲਾਵੇ, ਅਸੀਂ ਗੁਰੂ ਨਾਲੋਂ ਟੁੱਟ ਨਹੀਂ ਸਕਾਂਗੇ, ਕਿਉਂਕਿ ਸਾਨੂੰ ਗਿਆਨ ਹੋ ਜਾਏਗਾ ਗੁਰੂ ਨਾਲ ਰਿਹਾ ਕੀ ਕੁਝ ਮਿਲਦਾ। ਸਾਰੇ ਕਿਰਪਾ ਕਰੋ, 1-2 ਮਿੰਟ ਦੇ ਅੰਦਰ ਰਸਨਾ ਤੋਂ ਗੁਰੂ ਗੁਰੂ ਆਖੋ ਜੇ। ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।